नमस्कार, ए आकाशवाणी है। खबरां दे इस बुलेटिन नाल मैं अमन देव। पहला चोणवीं खबरां। सत सर्व पार्टी वफद दहशतगर्दी विरुद्ध ऑपरेशन संदूर बारे वेरवे सहित जानकारी देने लई छेती ही प्रमुख देशों का दौरा करनगे। गृहमंत्री अमित शाह ने कहा कि ऑपरेशन संदूर देश की सुरक्षा नीति विच एक नवा मोड़ है। विदेशी व्यापार बारे डायरैक्टोरेट जनरल ने बंगलादेश तों भारतीय बंदरगाह ते आउण वालियां कुछ चीज़ां की दरामद ते तुरंत प्रभाव नाल नवीं पाबंदियां ला दित्तियां ने। अज अंतरराष्ट्रीय अजायब घर दिवस है। इस मौके ते भारतीय पुरातत्व सर्वेखण की सुरक्षा दिन सारे स्मारकां ते अजायब घरां विच अज मुफ्त दाखला होएगा। आईपीएल क्रिकेट विच कोलकाता नाइट राइडर्स ते रॉयल चैलेंजर्स बेंगलुरु दरमियान मैच भारी मीह कारण रद्द कर दिता गया। इस दे नाल ही मौजूदा चैंपियन कोलकाता नाइट राइडर्स आईपीएल तो बाहर हो गया है। हुण खबरां विस्थार नाल। सत सर्व पार्टी वफद दहशतगर्दी विरुद्ध ऑपरेशन संदूर बारे वेरवे सहित जानकारी देने लई छेती ही प्रमुख देशों का दौरा करनगे। संसदीय मामलों बारे मंत्री किरेन रिजिजू ने कल एक सोशल मीडिया पोस्ट विच वफद विच शामिल संसद मैंबरां बारे जानकारी दित्ती। भारतीय जनता पार्टी के संसद मैंबर बेयंत पांडा की अगवाई वाला वफद साउदी अरब, बहरीन, कुवैत और अलजीरिया का दौरा करेगा। इस वफद विच बीजेपी के संसद मैंबर निशिकांत दुबे और एआईएमआईएम के संसद मैंबर असदुद्दीन ओवैसी भी शामिल ने। बीजेपी के एमपी रविशंकर प्रसाद की अगवाई वाला डेलीगेशन बरतानिया, फ्रांस, जर्मनी, यूरोपीय यूनियन, इटली और डेनमार्क का दौरा करेगा। जनता दल यूनाइटेड के संसद मैंबर संजय कुमार झा की अगवाई वाला तीजा समूह इंडोनेशिया, मलेशिया, दक्षिणी कोरिया, जापान और सिंगापुर का दौरा करेगा। डेलीगेशन में तृणमूल कांग्रेस के यूसुफ पठान और सीपीआईएम के जॉन ब्रिटास भी शामिल होंगे। शिवसेना के संसद मैंबर श्रीकांत एकनाथ शिंदे की अगवाई वाला चौथा डेलीगेशन संयुक्त अरब अमीरात, लाइबेरिया, कोंगो और सीरा लियोन का दौरा करेगा। वफद में भाजपा के बांसुरी स्वराज और बीजू जनता दल के सस्मित पात्रा भी शामिल ने। कांग्रेस के संसद मैंबर शशि थरूर की अगवाई वाला वफद अमरीका, पनामा, गुआना, ब्राजील और कोलंबिया का दौरा करेगा। छेवां वफद जिसकी अगवाई डीएमके के संसद मैंबर कनीमोयू करुणानिधि करनगे, स्पेन, ग्रीस, स्लोवेनिया, लातविया और रूस का दौरा करेगा। राष्ट्रवादी कांग्रेस पार्टी की संसद मैंबर सुप्रिया सूले की अगवाई वाला समूह मिसर, कतर, इथोपिया और दक्षिणी अफ्रीका का दौरा करेगा। इस विच बीजेपी के राजीव प्रताप रूडी और अनुराग सिंह ठाकुर के नाल नाल कांग्रेस के संसद मैंबर मनीष तिवाड़ी भी शामिल होंगे। गृहमंत्री अमित शाह ने कहा कि ऑपरेशन सिंदूर देश की सुरक्षा नीति विच एक नवा मोड़ है। कल गुजरात के गांधीनगर में एक जनतर रैली को संबोधन करते उन्होंने कहा कि प्रधानमंत्री नरेंद्र मोदी की अगवाई में आजादी तो बाद पहली बार हथियारबंद बलों ने पाकिस्तान 100 किलोमीटर अंतर दाखिल होकर दहशतगर्द ढांचे को तबाह कर दिता है और इसका प्रभाव मुजफ्फराबाद, कोटली, बहावलपुर और अमरीदके स्पष्ट तौर पर देखा गया है। उन्होंने कहा कि मुख्य दहशतगर्द जथेबंदी जैश ए मुहम्मद और लश्कर ए तैयबा, जिन्हां विच पाकिस्तान और पाकिस्तान के कब्जे वाले कश्मीर विच 9 सिखलाई कैंप शामिल ने, नूं तबाह कर दिता गया ते दुनिया ने पाकिस्तान नूं डर नाल कंबदे देखिया है।
मोदी जी ने हर हमले का जवाब निमक्कमता से दिया है कि आज पूरी दुनिया आश्चर्यचकित होकर देख रही है और पाकिस्तान भयभीत होकर उसका अनुभव कर रहा है।
गृह मंत्री ने कहा कि ऑपरेशन सिंदूर विच 100 तो वध दहशतगर्द मारे गए ने। विदेश मंत्रालय ने स्पष्ट किया कि विदेश मंत्री डॉ एस जयशंकर ने कहा कि जब ऑपरेशन सिंदूर शुरू किया गया तो भारत ने पाकिस्तान को चेतावनी दी सी। यह चेतावनी ऑपरेशन सिंदूर शुरू होने तो पहले नहीं दी गई सी। विदेश मंत्रालय ने कहा कि डॉ जयशंकर के बयान को गलत ढंग से पेश किया गया है। मंत्रालय ने कहा कि भारत ने शुरुआती दौर में पाकिस्तान को चेतावनी दी सी। जबकि असी ऑपरेशन सिंदूर की सफलता का जश्न मना रहे हैं, राष्ट्र भारतीय सैनिकों की बहादुरी को सलाम करता है। हथियारबंद सेनावां नूं श्रद्धांजलि वजों आकाशवाणी न्यूज एक विशेष लड़ी पेश कर रहा है। अज असीं परमवीर चक्र पुरस्कार जेतू ग्रनेडियर योगेंद्र सिंह यादव की बहादुरी नूं याद कर रहे हैं, जिन्हां ने करगिल युद्ध दौरान मिसाली बहादुरी दिखाई। पेश है एक रिपोर्ट।
ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਜ਼ਿਲ੍ਹੇ ਦੇ ਰਹਿਣ ਵਾਲੇ ਗ੍ਰਨੇਡੀਅਰ ਯੋਗਿੰਦਰ ਸਿੰਘ ਯਾਦਵ ਸਭ ਤੋਂ ਘੱਟ ਉਮਰ ਦੇ ਫੌਜੀ ਜਵਾਨ ਸਨ ਜਿਨ੍ਹਾਂ ਨੂੰ ਪਾਕਿਸਤਾਨ ਵਿਰੁੱਧ ਕਾਰਗਿਲ ਯੁੱਧ ਦੌਰਾਨ ਦਰਾਸ ਵਿਚ ਟਾਈਗਰ ਹਿੱਲ ਤੇ ਕਬਜ਼ਾ ਕਰਨ ਦੌਰਾਨ ਉਨ੍ਹਾਂ ਦੀ ਭੂਮਿਕਾ ਲਈ ਯੁੱਧ ਸਮੇਂ ਦਾ ਸਭ ਤੋਂ ਵੱਡਾ ਬਹਾਦਰੀ ਮੈਡਲ ਪਰਮਵੀਰ ਚੱਕਰ ਦਿੱਤਾ ਗਿਆ। ਯੋਗਿੰਦਰ ਸਿੰਘ ਯਾਦਵ 3 ਅਤੇ 4 ਜੁਲਾਈ 1999 ਦੀ ਰਾਤ ਨੂੰ ਟਾਈਗਰ ਹਿੱਲ ਤੇ ਕਬਜ਼ਾ ਕਰਨ ਲਈ ਜ਼ਿੰਮੇਵਾਰ ਘਾਤਕ ਪਲਾਟੂਨ ਦੀ ਮੋਹਰੀ ਟੀਮ ਦੇ ਹਿੱਸਾ ਸਨ। ਸਿਖਰ ਤੇ ਪਹੁੰਚਣ ਦਾ ਰਸਤਾ ਖੜਵਾ, ਬਰਫੀਲਾ ਅਤੇ ਪਥਰੀਲਾ ਸੀ। ਜੋਖਮ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਨੇ ਆਪਣੀ ਟੀਮ ਦੀ ਅਗਵਾਈ ਕਰਨ ਦੀ ਇੱਛਾ ਪ੍ਰਗਟ ਕੀਤੀ। ਅੱਧੇ ਰਸਤੇ ਤੇ ਇੱਕ ਦੁਸ਼ਮਣ ਬੰਕਰ ਨੇ ਉਨ੍ਹਾਂ ਨੂੰ ਵੇਖਿਆ ਅਤੇ ਮਸ਼ੀਨ ਗਨ ਤੇ ਰਾਕੇਟ ਨਾਲ ਫਾਇਰਿੰਗ ਕੀਤੀ, ਜਿਸ ਵਿਚ ਕਮਾਂਡਰ ਅਤੇ ਉਨ੍ਹਾਂ ਦੇ ਦੋਸਤ ਸਾਥੀ ਮਾਰੇ ਗਏ ਅਤੇ ਪਲਟਨ ਰੁਕ ਗਈ। ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਗ੍ਰਨੇਡੀਅਰ ਯੋਗਿੰਦਰ ਸਿੰਘ ਯਾਦਵ ਨੇ ਰੇਂਗਦੇ ਹੋਏ ਉਪਰ ਗਏ ਅਤੇ ਇਸ ਪ੍ਰਕਿਰਿਆ ਵਿਚ ਉਨ੍ਹਾਂ ਨੂੰ ਕਈ ਸੱਟਾਂ ਵੀ ਲੱਗੀਆਂ। ਆਪਣੀਆਂ ਸੱਟਾਂ ਦੀ ਪਰਵਾਹ ਕੀਤੇ ਬਿਨਾਂ ਅਤੇ ਦੁਸ਼ਮਣ ਦੀਆਂ ਗੋਲੀਆਂ ਦੀ ਬਾਰਿਸ਼ ਵਿਚ ਉਹ ਦੁਸ਼ਮਣ ਦੇ ਟਿਕਾਣਿਆਂ ਵੱਲ ਵੱਧਦੇ ਰਹੇ। ਗ੍ਰਨੇਡ ਸੁੱਟਦੇ ਹੋਏ ਅਤੇ ਆਪਣੇ ਹਥਿਆਰ ਤੋਂ ਲਗਾਤਾਰ ਗੋਲੀਬਾਰੀ ਕਰਦੇ ਹੋਏ ਉਨ੍ਹਾਂ ਨੇ 4 ਦੁਸ਼ਮਣ ਸੈਨਿਕਾਂ ਨੂੰ ਨੇੜਿਓਂ ਲੜਾਈ ਵਿਚ ਮਾਰ ਦਿੱਤਾ। ਕਈ ਜ਼ਖਮਾਂ ਦੇ ਬਾਵਜੂਦ ਗ੍ਰਨੇਡੀਅਰ ਯੋਗਿੰਦਰ ਸਿੰਘ ਯਾਦਵ ਨੇ ਮੈਦਾਨ ਤੋਂ ਹਟਣ ਤੋਂ ਇਨਕਾਰ ਕਰ ਦਿੱਤਾ ਅਤੇ ਹਮਲਾ ਜਾਰੀ ਰੱਖਿਆ। ਉਨ੍ਹਾਂ ਦੀ ਬਹਾਦਰੀ ਤੋਂ ਪ੍ਰੇਰਿਤ ਹੋ ਕੇ ਪਲਟਨ ਨੇ ਨਵੇਂ ਜੋਸ਼ ਨਾਲ ਦੂਜੀਆਂ ਪੋਜੀਸ਼ਨਾਂ ਤੇ ਹਮਲਾ ਕੀਤਾ ਅਤੇ ਟਾਈਗਰ ਹਿੱਲ ਟਾਪ ਤੇ ਕਬਜ਼ਾ ਕਰ ਲਿਆ। ਗ੍ਰਨੇਡੀਅਰ ਯੋਗਿੰਦਰ ਸਿੰਘ ਯਾਦਵ ਨੇ ਬਹੁਤ ਹੀ ਪ੍ਰਤੀਕੂਲ ਹਾਲਾਤ ਵਿਚ ਹਿੰਮਤ, ਅਡੋਲ ਬਹਾਦਰੀ ਅਤੇ ਦ੍ਰਿੜਤਾ ਵਿਖਾਈ। ਰਾਸ਼ਟਰ ਉਨ੍ਹਾਂ ਨੂੰ ਸਲਾਮ ਕਰਦਾ ਏ। 2021 ਵਿਚ 75ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਯੋਗਿੰਦਰ ਸਿੰਘ ਯਾਦਵ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਆਨਰੇਰੀ ਕੈਪਟਨ ਦਾ ਦਰਜਾ ਦਿੱਤਾ ਗਿਆ ਸੀ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
ਹਾਲ ਹੀ ਵਿਚ ਸੂਬੇਦਾਰ ਮੇਜਰ ਅਤੇ ਆਨਰੇਰੀ ਕੈਪਟਨ ਯੋਗਿੰਦਰ ਸਿੰਘ ਯਾਦਵ ਨੇ ਪਹਿਲਗਾਮ ਵਿਚ ਹੋਏ ਦਹਿਸ਼ਤਗਰਦ ਹਮਲੇ ਵਿਚ ਮਾਰੇ ਗਏ ਨਿਰਦੋਸ਼ਾਂ ਦੇ ਪਰਿਵਾਰਾਂ ਲਈ ਇਨਸਾਫ਼ ਦੀ ਇਕ ਫੈਸਲਾਕੁੰਨ ਕਾਰਵਾਈ ਵਜੋਂ ਓਪਰੇਸ਼ਨ ਸਿੰਦੂਰ ਦੀ ਸ਼ਲਾਘਾ ਕੀਤੀ ਸੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇਕ ਸੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਨੇ ਬੰਗਲਾਦੇਸ਼ ਤੋਂ ਭਾਰਤੀ ਬੰਦਰਗਾਹਾਂ ਤੇ ਆਉਣ ਵਾਲੀਆਂ ਕੁਝ ਚੀਜ਼ਾਂ ਦੀ ਦਰਾਮਦ ਤੇ ਤੁਰੰਤ ਪ੍ਰਭਾਵ ਨਾਲ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਨੇ। ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਇਹ ਪਾਬੰਦੀਆਂ ਭਾਰਤ ਰਾਹੀਂ ਨੇਪਾਲ ਅਤੇ ਭੂਟਾਨ ਜਾਣ ਵਾਲੇ ਸਮਾਨ ਤੇ ਲਾਗੂ ਨਹੀਂ ਹੋਣਗੀਆਂ। ਬੰਗਲਾਦੇਸ਼ ਤੋਂ ਕਿਸੇ ਵੀ ਕਿਸਮ ਦੇ ਰੈਡੀਮੇਡ ਕੱਪੜੇ ਜ਼ਮੀਨੀ ਬੰਦਰਗਾਹ ਰਾਹੀਂ ਦਰਾਮਦ ਨਹੀਂ ਕੀਤੇ ਜਾ ਸਕਣਗੇ। ਹਾਲਾਂਕਿ ਇਹ ਸਮਾਨ ਨਹਾਵਾ, ਸ਼ੇਵਾ ਅਤੇ ਕੋਲਕਾਤਾ ਦੀਆਂ ਸਮੁੰਦਰੀ ਬੰਦਰਗਾਹਾਂ ਰਾਹੀਂ ਦਰਾਮਦ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫਲਾਂ ਦੇ ਫਲੇਵਰ ਵਾਲੇ ਅਤੇ ਪੀਣ ਵਾਲੇ ਕਾਰਬੋਨੇਟਿਡ ਪਦਾਰਥਾਂ, ਪ੍ਰੋਸੈਸਡ ਭੋਜਨ ਪਦਾਰਥਾਂ, ਕਪਾਹ ਅਤੇ ਸੂਤੀ ਧਾਗੇ ਦੀ ਰਹਿੰਦ ਖੂੰਹਦ, ਪਲਾਸਟਿਕ ਅਤੇ PVC ਤੋਂ ਬਣੇ ਸਮਾਨ ਅਤੇ ਲੱਕੜ ਤੋਂ ਬਣੇ ਫਰਨੀਚਰ ਦੀ ਦਰਾਮਦ ਤੇ ਪਾਬੰਦੀ ਰਹੇਗੀ। ਇਨ੍ਹਾਂ ਵਸਤਾਂ ਨੂੰ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਵਿਚ ਕਿਸੇ ਵੀ ਜ਼ਮੀਨੀ ਕਸਟਮ ਸਟੇਸ਼ਨ ਜਾਂ ਏਕੀਕ੍ਰਿਤ ਚੈੱਕ ਪੋਸਟ ਰਾਹੀਂ ਅਤੇ ਪੱਛਮੀ ਬੰਗਾਲ ਵਿਚ ਚਾਂਦਰਾਬਾਗ ਅਤੇ ਫੁਲਵਾੜੀ ਪੋਸਟਾਂ ਰਾਹੀਂ ਦਰਾਮਦ ਕਰਨ ਦੀ ਇਜਾਜ਼ਤ ਨਹੀਂ ਹੋਏਗੀ। ਪਿਛਲੇ 2 ਦਿਨਾਂ ਵਿਚ ਅਫਗਾਨਿਸਤਾਨ ਤੋਂ ਸੁੱਕੇ ਮੇਵੇ ਅਤੇ ਜੜੀ ਬੂਟੀਆਂ ਲੈ ਕੇ 18 ਟਰੱਕ ਅਟਾਰੀ ਵਾਹਗਾ ਇੰਟੀਗ੍ਰੇਟਿਡ ਚੈੱਕ ਪੋਸਟ ਰਾਹੀਂ ਭਾਰਤ ਪਹੁੰਚੇ ਨੇ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਸ਼ਨਿਚਰਵਾਰ 12 ਟਰੱਕ ਅਤੇ ਸ਼ੁੱਕਰਵਾਰ ਨੂੰ 6 ਟਰੱਕ ਦਾਖਲ ਹੋਏ। ਅੱਜ ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਹੈ। ਇਸ ਮੌਕੇ ਤੇ ਭਾਰਤੀ ਪੁਰਾਤੱਤਵ ਸਰਵੇਖਣ ASI ਦੀ ਸੁਰੱਖਿਆ ਅਧੀਨ ਸਾਰੇ ਸਮਾਰਕਾਂ ਤੇ ਅਜਾਇਬ ਘਰਾਂ ਵਿਚ ਅੱਜ ਦਾਖਲਾ ਮੁਫ਼ਤ ਹੋਏਗਾ। ਇਹ ਅਜਾਇਬ ਘਰ ਅਤੇ ਸਮਾਰਕ ਦੇਸ਼ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਦੇ ਨੇ। ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਸਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਸਿੱਖਿਆ ਤੇ ਸੰਵਾਦ ਨੂੰ ਉਤਸ਼ਾਹਿਤ ਕਰਨ ਵਿਚ ਅਜਾਇਬ ਘਰਾਂ ਦੀ ਭੂਮਿਕਾ ਵੱਲ ਧਿਆਨ ਖਿੱਚਣ ਲਈ ਮਨਾਇਆ ਜਾਂਦਾ ਹੈ। ਪਿਛਲਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਸ KKR IPL 2025 ਤੋਂ ਬਾਹਰ ਹੋ ਗਿਆ ਹੈ। ਕੱਲ੍ਹ ਸ਼ਾਮ ਬੈਂਗਲੁਰੂ ਵਿਚ ਮੇਜ਼ਬਾਨ ਰਾਇਲ ਚੈਲੇਂਜਰਸ ਬੈਂਗਲੁਰੂ RCB ਨਾਲ ਉਨ੍ਹਾਂ ਦਾ ਮੈਚ ਭਾਰੀ ਮੀਂਹ ਕਾਰਨ ਬਿਨਾਂ ਟਾਸ ਤੇ ਹੀ ਰੱਦ ਕਰ ਦਿੱਤਾ ਗਿਆ। 13 ਮੈਚਾਂ ਵਿਚੋਂ 12 ਅੰਕਾਂ ਨਾਲ KKR ਹੁਣ ਪਲੇਅ ਆਫ਼ ਦੀ ਦੌੜ ਤੋਂ ਬਾਹਰ ਹੋ ਗਿਆ ਹੈ। ਅੱਜ ਪੰਜਾਬ ਕਿੰਗਸ ਤੇ ਰਾਜਸਥਾਨ ਰਾਇਲਸ ਦਰਮਿਆਨ ਦੁਪਹਿਰ ਬਾਅਦ 3:30 ਵਜੇ ਜੈਪੁਰ ਵਿਚ ਮੈਚ ਖੇਡਿਆ ਜਾਏਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। 7 ਸਰਬ ਪਾਰਟੀ ਵਫਦ ਦਹਿਸ਼ਤਗਰਦੀ ਵਿਰੁੱਧ ਓਪਰੇਸ਼ਨ ਸਿੰਦੂਰ ਬਾਰੇ ਵੇਰਵੇ ਸਹਿਤ ਜਾਣਕਾਰੀ ਦੇਣ ਲਈ ਛੇਤੀ ਹੀ ਪ੍ਰਮੁੱਖ ਦੇਸ਼ਾਂ ਦਾ ਦੌਰਾ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਓਪਰੇਸ਼ਨ ਸਿੰਦੂਰ ਦੇਸ਼ ਦੀ ਸੁਰੱਖਿਆ ਨੀਤੀ ਵਿਚ ਇਕ ਨਵਾਂ ਮੋੜ ਹੈ। ਵਿਦੇਸ਼ੀ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ ਨੇ ਬੰਗਲਾਦੇਸ਼ ਤੋਂ ਭਾਰਤੀ ਬੰਦਰਗਾਹਾਂ ਤੇ ਆਉਣ ਵਾਲੀਆਂ ਕੁਝ ਵਸਤਾਂ ਦੀ ਦਰਾਮਦ ਤੇ ਤੁਰੰਤ ਪ੍ਰਭਾਵ ਨਾਲ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਨੇ ਤੇ IPL ਕ੍ਰਿਕਟ ਵਿਚ ਕੋਲਕਾਤਾ ਨਾਈਟ ਰਾਈਡਰਸ ਅਤੇ ਰਾਇਲ ਚੈਲੇਂਜਰਸ ਬੰਗਲੁਰੂ ਦਰਮਿਆਨ ਮੈਚ ਭਾਰੀ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਇਸ ਨਾਲ ਕੋਲਕਾਤਾ ਨਾਈਟ ਰਾਈਡਰਸ IPL ਤੋਂ ਬਾਹਰ ਹੋ ਗਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਦੁਪਹਿਰੇ 1:10 ਤੇ ਹੋਏਗਾ। ਨਮਸਕਾਰ।